ਡੇਅਰੀ ਵਾਸਤੇ ਜੋ ਕਰਜ਼ ਹੈ ਉਸਦੀ ਕੋਈ ਐਜ਼ ਇਟ ਇਜ਼ ਕੋਈ ਲਿਮਿਟ ਨਹੀਂ ਹੈ ਵੀ ਕਿੰਨਾ ਮਿਲਦਾ। ਇਹ ਨਬਾਰਡ ਦੀ DED ਸਕੀਮ ਹੈ, ਡੇਅਰੀ ਇੰਟਰਪ੍ਰੀਨਿਓਰ ਡਿਵੈਲਪਮੈਂਟ ਸਕੀਮ, ਜਿਹਦੇ ਅਧੀਨ ਇਹ ਕਰਜ਼ਾ ਜਿਹੜਾ ਹੈਗਾ ਉਹ ਫਾਰਮਰ ਨੂੰ ਮਿਲਦਾ। ਉਹ ਫਾਰਮਰ ਦੀ ਕਪੈਸਿਟੀ ਹੋ ਸਕਦੀ ਹੈ ਵੀ ਉਸਨੇ ਕਿੰਨਾ ਲੈਣਾ, ਉਸਦੇ ਕੋਲ ਕਿੰਨੀ ਪ੍ਰੋਪਰਟੀ ਹੈਗੀ ਆ ਜਿਹਦੀ ਉਹ ਸਿਕਿਉਰਿਟੀ ਰੱਖ ਕੇ ਜਿਹੜਾ ਕਰਜ਼ ਲੈ ਸਕਦਾ ਹੈ, ਅਤੇ ਬੈਂਕ ਉਸਨੂੰ ਕਿੰਨਾ ਅੱਗੇ ਕਰਜ਼ ਦਿੰਦਾ। ਇਹਦੇ 'ਚ ਅੱਗੇ ਦੋ ਤਿੰਨ ਇਸਦੇ ਨੁਕਤੇ ਨੇ ਜਿਹਦੇ ਵਿੱਚ ਮੈਂ ਦੱਸ ਦੇਣਾ ਚਾਹਾਂ ਵੀ ਡੇਅਰੀ ਵਾਸਤੇ ਜੋ ਕਰਜ਼ ਮਿਲਦਾ ਉਸਦਾ ਫਾਰਮਰ ਨੂੰ ਬੈਨੀਫਿਟ ਕੀ ਹੈ ਅਤੇ ਉਹ ਕਿਵੇਂ ਮਿਲਦਾ ਅਤੇ ਕਿੱਥੋਂ ਮਿਲਦਾ। ਡੇਅਰੀ ਵਾਸਤੇ ਜੋ ਕਰਜ਼ਾ ਹੈ ਉਹ ਫਾਰਮਰ ਨੂੰ ਉਸਦੇ ਨੀਅਰੈਸਟ ਬੈਂਕ ਜਿੱਥੋਂ ਉਹ ਲੈਣਾ ਚਾਹੁੰਦਾ ਹੈ, ਜਿੱਥੇ ਉਸਨੂੰ ਘੱਟ ਵਿਆਜ 'ਤੇ ਮਿਲੇ, ਨਬਾਰਡ ਦੀ DED ਸਕੀਮ ਦੇ ਅੰਡਰ ਮਿਲਣਾ ਹੈਗਾ, ਜਿੱਥੋਂ ਜਿਹੜੀ ਕਿਉਂਕਿ ਸਾਰੀਆਂ ਬੈਂਕਾਂ ਦਾ ਜਿਹੜਾ ਰੇਟ ਆਫ ਇੰਟਰਸਟ ਹੈ ਉਹ ਥੋੜ੍ਹਾ ਥੋੜ੍ਹਾ ਉੱਪਰ ਨੀਚੇ ਵੇਰੀ ਕਰਦਾ ਹੈ। ਤੋ ਇਹਦੇ ਵਿੱਚ ਕੀ ਹੈ ਕਿ ਫਾਰਮਰ ਨੇ ਜਿਹੜਾ ਡੇਅਰੀ ਵਾਸਤੇ ਕਰਜ਼ ਲੈਣਾ ਹੈਗਾ ਉਸ ਨੇ ਕਿੰਨੇ ਐਨੀਮਲ ਦੇ ਲਈ ਲੈਣਾ ਇਸ 'ਤੇ ਡਿਪੈਂਡ ਕਰਦਾ। ਉਸ ਤੋਂ ਬਾਅਦ 'ਚ ਉਹਨੇ ਸ਼ੈੱਡ ਲਈ ਲੈਣਾ, ਉਸ ਤੋਂ ਬਾਅਦ 'ਚ ਉਹਨੇ ਕੋਈ ਹੋਰ ਪ੍ਰੋਜੈਕਟ BMC ਲਾਉਣਾ, ਬਲਕ ਮਿਲਕ ਕੂਲਰ ਲੈਣਾ ਉਹਦੇ ਲਈ ਲੈਣਾ। ਤੋ ਉਹਦੇ ਲਈ ਉਹ ਉਸਦੇ ਪ੍ਰੋਜੈਕਟ ਦੇ ਬੇਸ 'ਤੇ ਕਰਜ਼ਾ ਮਿਲਦਾ, ਨਾ ਕਿ ਸਿਰਫ ਉੱਕਾ ਪੁੱਕਾ ਕਰਜ਼ਾ ਮਿਲਦਾ। ਤੋ ਫਿਲਹਾਲ ਹੈਗਾ ਜੇ ਫਾਰਮਰ ਨੇ ਐਨੀਮਲ ਪਰਚੇਜ਼ ਕਰਨੇ ਆ, ਐਨੀਮਲ ਪਰਚੇਜ਼ ਲਈ ਕਰਜ਼ਾ ਜੋ ਫਾਰਮਰ ਨੂੰ ਮਿਲਦਾ ਉਹ ਦੋ ਤਰ੍ਹਾਂ ਦਾ ਮਿਲਦਾ, ਇੱਕ ਮੱਝਾਂ ਲਈ ਅਤੇ ਇੱਕ ਕ੍ਰੋਸ ਬ੍ਰੈਡ ਗਾਵਾਂ ਲਈ। ਕ੍ਰੋਸ ਬ੍ਰੈਡ ਗਾਵਾਂ ਲਈ ਜਿਹੜਾ ਕਰਜ਼ਾ ਮਿਲਦਾ ਉਹਦੇ ਵਿੱਚ ਇੱਕ ਐਨੀਮਲ ਦੀ ਜਿਹੜੀ ਕੀਮਤ ਆ ਉਹ ਵੱਧ ਤੋਂ ਵੱਧ 50,000 ਮੰਨੀ ਜਾਂਦੀ ਹੈ, ਚਾਹੇ ਫਾਰਮਰ ਨੇ 60,000 ਦੀ ਜਾਂ 70,000 ਦੀ ਵੀ ਖਰੀਦੀ ਹੋਵੇਗਾ। ਉਹਦੇ ਵਿੱਚ ਕੀ ਹੈਗਾ ਕਿ ਜਿਹੜਾ ਦਜੇ ਤੇ ਫਾਰਮਰ ਨੇ ਸਿਰਫ ਦੋ ਐਨੀਮਲ ਖਰੀਦਣੇ ਨੇ, ਮਤਲਬ 1 ਲੱਖ ਤੱਕ ਦਾ ਕਰਜ਼ਾ ਲੈਣਾ ਤਾਂ ਉਸਨੂੰ 1 ਲੱਖ ਤੱਕ ਦਾ ਕਰਜ਼ਾ ਮਿਲ ਜਾਂਦਾ, ਮਤਲਬ 50,000 ਰੁਪਇਆ ਦੋ ਐਨੀਮਲ ਦੇ ਹਿਸਾਬ ਨਾਲ 1 ਲੱਖ ਰੁਪਇਆ ਕਰਜ਼ਾ। ਜੇ ਉਹ ਐਨੀਮਲ ਦੋ ਤੋਂ ਜ਼ਿਆਦਾ ਲੈ ਰਿਹਾ ਬਟ 10 ਤੋਂ ਘੱਟ ਲੈ ਰਿਹਾ ਜਾਂ 10 ਤੱਕ ਲੈ ਰਿਹਾ, ਫਿਰ ਉਸਨੂੰ ਕਰਜ਼ਾ 50,000 ਰੁਪਇਆ ਪ੍ਰਤੀ ਗਾਂ ਦੇ ਹਿਸਾਬ ਨਾਲ, ਮਤਲਬ ਉਸਨੂੰ 10 ਗਾਵਾਂ ਪਰਚੇਜ਼ ਕਰਨੀਆਂ ਪੈਣਗੀਆਂ, ਜਿਹਦੇ ਵਿੱਚ ਉਸਨੂੰ 50,000 ਰੁਪਇਆ ਪ੍ਰਤੀ ਗਾਂ ਦੇ ਅਨੁਸਾਰ ਕਰਜ਼ਾ ਜਿਹੜਾ DED ਸਕੀਮ ਦੇ ਅੰਡਰ ਮਿਲਦਾ ਹੈ। ਉਸ ਤੋਂ ਬਿਨਾਂ ਉਹਦੇ ਵਿੱਚ ਕੀ ਹੈਗਾ ਕਿ ਉਸ ਦਾ 10%, ਮਤਲਬ 10 ਐਨੀਮਲ ਦਾ 5 ਲੱਖ ਰੁਪਇਆ ਬਣ ਗਿਆ ਟੋਟਲ ਜਿਹੜੀ ਕੈਪੀਟਲ ਅਮਾਊਂਟ ਹੈ ਉਹਦਾ 10%, 5 ਲੱਖ ਦਾ 50,000 ਰੁਪਇਆ ਫਾਰਮਰ ਨੇ ਆਪਣੇ ਕੋਲੋਂ ਲਾਉਣਾ ਅਤੇ 4.5 ਲੱਖ ਰੁਪਇਆ ਉਸ ਪ੍ਰੋਜੈਕਟ ਦੇ ਅੰਡਰ ਫਾਰਮਰ ਨੂੰ ਕਰਜ਼ਾ ਮਿਲਦਾ। ਇਸ ਦੇ ਵਿੱਚ ਕੀ ਹੈਗਾ ਕਿ 4.5 ਲੱਖ ਰੁਪਇਆ ਜਿਹੜਾ ਮਿਲੇਗਾ ਉਸ 'ਤੇ ਫਾਰਮਰ ਨੂੰ 10 ਐਨੀਮਲ ਤੱਕ ਦੀ ਪਰਚੇਜ਼ 'ਤੇ 25% ਸਬਸਿਡੀ ਹੈਗੀ ਆ। ਜਿਹੜੀ ਸਬਸਿਡੀ ਹੈ ਡਾਇਰੈਕਟ ਫਾਰਮਰ ਨੂੰ ਨਹੀਂ ਆਉਂਦੀ, ਫਾਰਮਰ ਦੇ ਖਾਤੇ ਦੇ ਵਿੱਚ ਆਉਂਦੀ ਹੈ, ਉਹ ਜਿਹੜੀ ਉਹਦੀ ਲੋਨ ਵਾਲੀ ਅਮਾਊਂਟ ਆ ਉਹਦੇ ਵਿੱਚੋਂ ਡਿਡਕਟ ਹੁੰਦੀ ਹੈ, ਠੀਕ ਹੈ ਜੀ। ਅਤੇ ਇਹ ਜਿਹੜਾ ਕਰਜ਼ਾ ਹੈਗਾ ਇਹਦੀ ਅਪਰੋਚ ਕਿਵੇਂ ਕਰਨੀ ਆ, ਸਭ ਤੋਂ ਪਹਿਲਾਂ ਤਾਂ ਫਾਰਮਰ ਦੇ ਕੋਲ ਸਰਟੀਫਿਕੇਟ ਹੋਣਾ ਚਾਹੀਦਾ, 15 ਦਿਨ ਦੀ ਘੱਟ ਤੋਂ ਘੱਟ 15 ਦਿਨ ਦੀ ਟ੍ਰੇਨਿੰਗ ਵਾਲਾ ਸਰਟੀਫਿਕੇਟ ਆ, ਜਿਹੜੀ ਟ੍ਰੇਨਿੰਗ ਜਾਂ ਤਾਂ ਉਹ ਪੰਜਾਬ ਡੇਅਰੀ ਡਿਵੈਲਪਮੈਂਟ ਬੋਰਡ ਦੇ ਜਿਹੜਾ ਉਹਦੇ ਜ਼ਿਲ੍ਹੇ ਦਾ ਸੈਂਟਰ ਹੈਗਾ ਉੱਥੋਂ ਲੈ ਸਕਦਾ, ਜਾਂ ਗੁਰੂ ਅੰਗਦ ਦੇ ਵੈਟਰਨਰੀ ਐਨੀਮਲ ਸਾਇੰਸ ਯੂਨੀਵਰਸਿਟੀ ਉਹਦੇ ਤੋਂ ਲਿਆ ਹੋਵੇ, ਜਾਂ ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ ਦੇ ਕਿਸੇ ਸੈਂਟਰ ਤੋਂ ਲਿਆ ਹੋਵੇ। ਤੋ ਆਪਣੇ ਪੰਜਾਬ ਡੇਅਰੀ ਡਿਵੈਲਪਮੈਂਟ ਬੋਰਡ ਦੇ ਸੈਂਟਰ ਹਰ ਜ਼ਿਲ੍ਹੇ ਦੇ ਵਿੱਚ ਜਿਹੜੇ ਹੈਗੇ ਨੇ ਉੱਥੋਂ ਅਪਰੋਚ ਕਰਕੇ ਅੱਗੇ 15 ਦਿਨ ਦਾ ਸਰਟੀਫਿਕੇਟ ਲੈ ਸਕਦਾ। ਉਸ ਤੋਂ ਬਾਅਦ ਉਹਦਾ ਫਰਦਰ ਅਪਰੋਚ ਉਸਨੇ ਕਰਨਾ ਹੈਗਾ ਬੈਂਕ ਦੇ ਕੋਲ, ਜਿਹੜਾ ਨੀਅਰੈਸਟ ਬੈਂਕ ਉਸਨੂੰ ਇਸ ਸਕੀਮ ਦੇ ਅੰਡਰ ਦੇਣ ਨੂੰ ਤਿਆਰ ਹੈ, ਜਿੱਥੇ ਉਸਨੂੰ ਘੱਟ ਵਿਆਜ ਦਰ ਤੇ ਕਰਜ਼ਾ ਮਿਲਦਾ। ਜਦੋਂ ਉਸਦੀ ਰਿਪੋਰਟ ਬਣ ਕੇ ਚਲੀ ਗਈ, ਉਸ ਤੋਂ ਬਾਅਦ ਦੇ ਵਿੱਚ ਰਿਪੋਰਟ ਬੈਂਕ ਨੇ ਅਪਲੋਡ ਕਰਨੀ ਹੈ, ਉਸ ਤੋਂ ਬਾਅਦ ਦੇ ਵਿੱਚ ਬੈਂਕ ਨੇ ਉਸਨੂੰ ਕਰਜ਼ਾ ਦੇ ਦੇਣਾ। ਕਰਜ਼ਾ ਦੇਣ ਤੋਂ ਬਾਅਦ ਦੇ ਵਿੱਚ ਉਹਦੀ ਰਿਪੋਰਟ, ਉਸ ਤੋਂ ਬਾਅਦ ਦੇ ਵਿੱਚ ਫਰਦਰ ਉਸਨੇ ਐਨੀਮਲ ਪਰਚੇਜ਼ ਕਰਨੇ ਨੇ। ਵਿਦ ਇਨ 9 ਮੰਥ ਜਦੋਂ ਉਹਦੇ ਕੋਲ ਪੈਸਾ ਆ ਗਿਆ ਤਾਂ ਇਸ ਸਕੀਮ ਦੇ ਅੰਡਰ ਕੀ ਆ ਕਿ ਉਸਨੂੰ ਐਨੀਮਲ ਜਿਹੜੇ ਪਰਚੇਜ਼ ਕਰਨੇ ਪੈਂਦੇ ਨੇ। ਇਹ ਡੇਅਰੀ ਵਾਸਤੇ ਜਿਹੜਾ ਕਰਜ਼ਾ ਹੈਗਾ ਉਸਨੂੰ ਮਿਲਦਾ। ਉਸ ਤੋਂ ਬਾਅਦ ਦੇ ਵਿੱਚ ਜਿਹੜੀ ਸਬਸਿਡੀ ਹੈ ਐਨੀਮਲ 'ਤੇ 25% ਜਿਹੜਾ ਹੈਗਾ ਸਬਸਿਡੀ ਹੈ 10 ਐਨੀਮਲ ਤੱਕ ਦੀ ਪਰਚੇਜ਼ 'ਤੇ, ਉਹ 5 ਕਰ ਸਕਦਾ ਤਾਂ 5 ਅਤੇ 25% ਅਤੇ 50,000 ਥਾਵੇਂ। ਜੇ ਮੱਝਾਂ ਖਰੀਦਦਾ ਹੈਗਾ ਫਾਰਮਰ, ਵਧੀਆ ਕਿਸਮ ਦੀਆਂ ਮੱਝਾਂ ਜੇ ਉਹ ਲੈਂਦਾ ਹੈਗਾ ਦੁੱਧ ਵਾਲੀਆਂ, ਤਾਂ 70,000 ਰੁਪਇਆ ਇੱਕ ਮੱਝ ਦੀ ਜਿਹੜੀ ਕੀਮਤ ਅੰਕ ਗਈ ਆ ਫਾਰਮਰ, ਚਾਹੇ 80,000 ਦੀ 90,000 ਦੀ ਲੈ ਕੇ ਆਉਂਦਾ, ਤਾਂ 70,000 ਰੁਪਇਆ ਕੀਮਤ ਅੰਕ ਗਈ ਹੈ। ਅਤੇ 10 ਮੱਝਾਂ ਦਾ ਮਤਲਬ 7 ਲੱਖ ਰੁਪਇਆ ਪ੍ਰੋਜੈਕਟ ਕੋਸਟ ਬਣਦੀ ਹੈ ਸਿਰਫ ਐਨੀਮਲ ਪਰਚੇਜ਼ ਦੀ, ਜਿਹਦਾ 10% ਫਾਰਮਰ ਨੇ 70,000 ਰੁਪਇਆ ਆਪਣੇ ਕੋਲੋਂ ਲਾਣਾ ਹੈਗਾ ਪ੍ਰੋਜੈਕਟ ਦੇ ਵਿੱਚ, 6,30,000 ਦਾ ਉਹਨੂੰ ਕਰਜ਼ਾ ਮਿਲਣਾ ਉਸਦੇ ਬੈਂਕ ਤੋਂ। ਕੋਈ ਵੀ ਬੈਂਕ ਤੋਂ ਲੈ ਸਕਦਾ, ਕੋਪਰੇਟਿਵ ਤੋਂ ਲੈ ਸਕਦਾ, ਪ੍ਰਾਈਵੇਟ ਤੋਂ ਵੀ ਲੈ ਸਕਦਾ, ਪਬਲਿਕ ਸੈਕਟਰ ਦੀਆਂ ਬੈਂਕਾਂ ਤੋਂ ਵੀ ਲੈ ਸਕਦਾ, ਨਬਾਰਡ ਨੂੰ ਇਸ ਦੇ ਨਾਲ ਕੋਈ ਲੈਣ ਦੇਣ ਨਹੀਂ ਹੈਗਾ, ਬਟ ਨਬਾਰਡ ਉਹ ਜਿਹੜਾ ਉਹ ਬੈਂਕ ਨੇ ਉਸਨੂੰ ਕਰਜ਼ਾ ਦੇਣਾ, ਬੈਂਕ ਨੂੰ ਉਸਨੇ ਸਿਕਿਉਰਿਟੀ ਸ਼ੋਅ ਕਰਨੀ ਆਪਣੀ। ਉਸ ਤੋਂ ਬਾਅਦ ਦੇ ਵਿੱਚ ਜਿਹੜਾ ਉਹ ਉਹਦੇ 'ਤੇ 25-30 ਲੱਖ 30 ਹਜ਼ਾਰ ਜਿਹੜਾ ਕਰਜ਼ਾ ਮਿਲੂਗਾ ਉਹਦਾ ਪ੍ਰੋਜੈਕਟ ਅੱਗੇ ਬਣ ਕੇ ਜਾਏਗਾ, ਉਹਦੇ ਵਿੱਚ ਉਹਨੂੰ 25% ਜਿਹੜੀ ਸਬਸਿਡੀ ਹੈ ਐਨੀਮਲ ਦੀ ਉਹ ਬਣ ਕੇ ਆਉਣੀ ਆ। ਉਹ ਇਸ ਤਰ੍ਹਾਂ ਜਿਹੜਾ ਫਾਰਮ ਬੇਸਿਕ ਹੈਗਾ। ਇਸ ਤੋਂ ਇਲਾਵਾ ਨਬਾਰਡ ਦੀ ਇੱਕ ਹੋਰ ਸਕੀਮ ਹੈ ਜਿਹਦੇ ਵਿੱਚ ਕਰਜ਼ਾ ਮਿਲਦਾ, ਜਿਹਦੇ ਵਿੱਚ ਤੁਸੀਂ ਬੱਚੀਆਂ ਪਾਲਣ ਦੇ ਲਈ ਕ੍ਰੋਸ ਬਰਿਡ ਨਸਲ ਦੀਆਂ ਵਧੀਆ ਬੱਚੀਆਂ ਪਾਲਣ ਦੀ 20 ਬੱਚੀਆਂ ਤੱਕ ਦਾ ਜਿਹੜਾ ਤੁਹਾਨੂੰ ਕਰਜ਼ਾ ਮਿਲ ਜਾਂਦਾ। ਉਹਦੇ ਵਿੱਚ ਵੀ 25% ਜਿਹੜੀ ਸਬਸਿਡੀ ਹੈ ਉਹ ਫਾਰਮਰ ਨੂੰ ਮਿਲਦੀ ਹੈ। ਉਹ 25% ਸਬਸਿਡੀ ਉਹ 20 ਬੱਚੀਆਂ ਪਾਲਣ ਤੱਕ ਵੀ ਕਰਜ਼ਾ ਲੈ ਸਕਦਾ, 20 ਬੱਚੀਆਂ ਪਾਲਣ ਤੱਕ ਉਹਨੂੰ ਸਬਸਿਡੀ ਮਿਲਦੀ ਹੈ, ਉਸ ਤੋਂ ਜ਼ਿਆਦਾ ਲਈ ਵੀ ਉਹ ਕਰਜ਼ਾ ਲੈ ਸਕਦਾ ਹੈਗਾ। ਤੋ ਇਹਦੇ ਵਿੱਚ ਕੀ ਆ ਕਿ ਕੋਈ ਫਾਰਮਰ ਸਿਰਫ ਬੱਚੀਆਂ ਵਾਲੇ ਪ੍ਰੋਜੈਕਟ 20 ਬੱਚੀਆਂ ਲਈ ਕਰਜ਼ਾ ਲੈ ਸਕਦਾ, ਉਹਦੇ 'ਤੇ ਸਬਸਿਡੀ ਮਿਲ ਸਕਦੀ ਆ, ਜਾਂ ਕੋਈ 10 ਐਨੀਮਲ ਮੱਝਾਂ ਜਾਂ ਗਾਵਾਂ ਲਈ ਕਰਜ਼ਾ ਲੈ ਸਕਦਾ, ਉਹਦੇ 'ਤੇ ਸਬਸਿਡੀ ਵੀ ਮਿਲਦੀ ਹੈ, ਜਾਂ ਕੋਈ ਦੋਨੋਂ ਪ੍ਰੋਜੈਕਟ ਦੇ ਲਈ 10 ਮੱਝਾਂ ਜਾਂ ਗਾਵਾਂ ਲਈ ਜਾਂ 20 ਬੱਚੀਆਂ ਜਾਂ 20 ਬੱਚੀਆਂ ਲਈ ਦੋਨਾਂ ਪ੍ਰੋਜੈਕਟ ਲਈ ਵੀ ਕਰਜ਼ਾ ਲੈ ਸਕਦਾ। ਪਰ ਉਹਦੇ ਵਿੱਚ ਕੀ ਆ ਕਿ ਦੋਨਾਂ ਕੇਸਿਸ ਦੇ ਵਿੱਚ ਉਸਨੂੰ 10-10% ਪ੍ਰੋਜੈਕਟ ਜਿਹੜੀ ਕੋਸਟ ਹੈ ਉਹ ਆਪਦੇ ਕੋਲੋਂ ਖਰਚਣੀ ਆ, ਬਾਕੀ ਦਾ ਉਸਨੂੰ ਬੈਂਕ ਲੋਨ ਦਿੰਦਾ। ਇਸ ਦੇ ਵਿੱਚ ਕੀ ਹੈਗਾ ਕਿ ਇਹਦਾ ਜਿਹੜਾ ਟਰਮ ਹੈਗਾ ਉਹ ਤੋਂ ਤਕਰੀਬਨ 5 ਤੋਂ 7 ਸਾਲ ਦੀ ਜਿਹੜੀ ਚੱਲਦੀ ਹੈ, 5 ਤੋਂ 7 ਸਾਲ ਦਾ ਜਿਹੜਾ ਲੋਨ ਹੁੰਦਾ ਫਾਰਮਰ ਦਾ, ਅਤੇ ਇਹ ਜਿਹੜੀਆਂ ਬੈਂਕਾਂ ਕਰਦੀਆਂ ਨੇ ਲੋਨ ਉਸ ਤੋਂ। ਉਸ ਤੋਂ ਬਾਅਦ ਦੇ ਵਿੱਚ ਕੀ ਹੈਗਾ ਕਿ ਫਾਰਮਰ ਜ਼ਿਆਦਾ ਐਨੀਮਲ ਪਰਚੇਜ਼ ਕਰਨ ਲਈ ਵੀ ਕਰਜ਼ਾ ਲੈ ਸਕਦਾ, 100 ਐਨੀਮਲ ਪਰਚੇਜ਼ ਕਰਨ ਲਈ ਵੀ ਕਰਜ਼ਾ ਲੈ ਸਕਦਾ, 200 ਲਈ ਵੀ ਲੈ ਸਕਦਾ। ਬਟ ਉਹਦੀ ਜਿਹੜੀ ਕੀਮਤ ਆ ਉਹ ਅੰਕੀ ਗਾਵਾਂ ਦੇ ਕੇਸ ਦੇ ਵਿੱਚ 50,000 ਅੰਕੀ ਜਾਣੀ ਆ, ਮੱਝਾਂ ਦੇ ਕੇਸ ਦੇ ਵਿੱਚ 70,000 ਅੰਕੀ ਜਾਣੀ ਆ। ਇਸ ਤੋਂ ਜ਼ਿਆਦਾ ਮਤਲਬ ਐਨੀਮਲ ਦੀ ਗਿਣਤੀ 'ਤੇ ਡਿਪੈਂਡ ਕਰਦਾ ਕਰਜ਼ੇ ਦੀ ਅਮਾਊਂਟ। ਪਰ ਇਹ 10 ਐਨੀਮਲ ਤੋਂ ਵੱਧ ਦੀ ਪਰਚੇਜ਼ 'ਤੇ ਜੇ ਅਸੀਂ ਕਰਜ਼ਾ ਲੈਂਦੇ ਹੈਗੇ ਹਾਂ ਉਹਦੇ 'ਤੇ ਕੋਈ ਸਬਸਿਡੀ ਨਹੀਂ ਮਿਲਦੀ। ਉਸ ਤੋਂ ਇਲਾਵਾ ਜਿਹੜੀਆਂ ਸਬਸਿਡੀਜ਼ ਨੇ ਹੋਰ ਫਾਰਮਰ ਨੂੰ, ਉਹਨੇ ਕੋਈ BMC ਪਰਚੇਜ਼ ਕਰਨਾ ਉਹਦੇ 'ਤੇ 25% ਸਬਸਿਡੀ ਆ, ਜਾਂ ਕੋਈ ਹੋਰ ਮਿਲਕ ਮਾਰਕੀਟਿੰਗ ਦੇ ਲਈ ਕੋਈ ਉਹਨੇ ਆਊਟਲੈਟ ਖੋਲ੍ਹਣਾ ਉਹਦੇ 'ਤੇ ਵੀ ਸਬਸਿਡੀ ਆ। ਤੋ ਇਸ ਤਰ੍ਹਾਂ ਦੀਆਂ ਸਬਸਿਡੀਆਂ ਪ੍ਰੋਜੈਕਟ ਕੋਸਟ ਦੇ ਬੇਸ 'ਤੇ ਅੱਗੇ ਕਰਜ਼ੇ ਮਿਲਦੇ ਨੇ, ਅਤੇ ਪ੍ਰੋਜੈਕਟ ਕੋਸਟ ਦੇ ਬੇਸ 'ਤੇ ਹੀ ਅੱਗੇ ਸਬਸਿਡੀਜ਼ ਹੁੰਦੀਆਂ ਨੇ। ਪਰ ਐਨੀਮਲ ਪਰਚੇਜ਼ 'ਤੇ 10 ਐਨੀਮਲ ਤੱਕ ਹੈ। ਉਸ ਤੋਂ ਇਲਾਵਾ ਫਾਰਮਰ ਦੀ ਮਰਜ਼ੀ ਆ, ਉਸਨੇ ਸ਼ੈੱਡ ਆਪਣਾ ਪਾਉਣਾ ਤਾਂ ਉਹਦੀ ਮਰਜ਼ੀ ਹੈ, ਉਹਨੇ ਆਪਣੇ ਤਰੀਕੇ ਨਾਲ ਪਾਉਣਾ। ਜੇ ਉਸਨੇ ਫਾਰਮਰ ਨੇ ਕਰਜ਼ਾ ਲੈਣਾ ਸ਼ੈੱਡ ਦੇ ਉੱਪਰ ਵੀ, ਤਾਂ ਸ਼ੈੱਡ ਉਸਨੂੰ ਜਿਹੜੀਆਂ ਪੰਜਾਬ ਡੇਅਰੀ ਡਿਵੈਲਪਮੈਂਟ ਬੋਰਡ ਦੀਆਂ ਗਾਈਡਲਾਈਨ ਨੇ ਉਹਨਾਂ ਦੇ ਅਕੋਰਡਿੰਗ ਪਾਉਣਾ ਪੈਣਾ ਜੇ ਉਸਨੇ ਸਬਸਿਡੀ ਕਲੇਮ ਕਰਨੀ ਹੈ। ਜੇ ਉਸਨੇ ਸ਼ੈੱਡ 'ਤੇ ਕਰਜ਼ਾ ਨਹੀਂ ਲੈਣਾ, ਉਹਦੇ ਕੋਲ ਕੋਈ ਜ਼ਰੂਰੀ ਨਹੀਂ ਹੈਗਾ ਵੀ ਜੇ ਉਹਨੇ ਐਨੀਮਲ ਪਰਚੇਜ਼ ਕਰਨ ਲਈ ਕਰਜ਼ਾ ਲੈਣਾ ਤਾਂ ਐਨੀਮਲ ਨਹੀਂ ਲੈ ਸਕਦਾ, ਜ਼ਰੂਰੀ ਨਹੀਂ ਵੀ ਉਹਨੇ ਸ਼ੈੱਡ ਲਈ ਲੈਣਾ ਹੀ ਹੈ ਜਾਂ ਨਹੀਂ ਲੈਣਾ ਹੈ, ਇਹ ਉਹਦੀ ਮਰਜ਼ੀ ਹੈ। ਜੇ ਉਸਨੇ ਜੇ ਉਸਨੇ ਲੈਣਾ ਹੈ ਤਾਂ ਫਿਰ ਉਸਨੂੰ ਉਹਦੀਆਂ ਗਾਈਡਲਾਈਨਸ ਨੇ ਜੋ ਪੰਜਾਬ ਦੇ ਡਿਵੈਲਪਮੈਂਟ ਬੋਰਡ ਦੀਆਂ, ਉਹਦੇ ਅਕੋਰਡਿੰਗ ਉਸਨੂੰ ਸ਼ੈੱਡ ਦਾ ਜਿਹੜਾ ਡਿਜ਼ਾਈਨ ਹੈ ਸਟਰਕਚਰ ਹੈ ਬਣਾਉਣਾ ਪੈਂਦਾ। ਫਿਰ ਉਹ ਸ਼ੈੱਡ ਦਾ ਡਿਜ਼ਾਈਨ ਸਟਰਕਚਰ ਉਹਦੇ ਫਿਰ ਉਸਨੂੰ ਕਰਜ਼ਾ ਮਿਲਦਾ ਅਤੇ ਫਿਰ ਉਸਨੂੰ ਸਬਸਿਡੀ ਮਿਲਦੀ ਹੈ। ਅਦਰਵਾਈਜ਼ ਜਿਹੜਾ ਫਾਰਮਰ ਆਪਣੀ ਮਰਜ਼ੀ ਨਾਲ ਜੇ ਕਰਜ਼ਾ ਲੈ ਕੇ ਸ਼ੈੱਡ ਦਾ ਡਿਜ਼ਾਈਨ ਬਣਾ ਲੈਂਦਾ ਹੈਗਾ, ਤਾਂ ਫਿਰ ਉਹਨਾਂ ਕੇਸਿਸ ਦੇ ਵਿੱਚ ਸਬਸਿਡੀ 'ਚ ਪ੍ਰੋਬਲਮ ਆਉਂਦੀ ਹੈ, ਬਹੁਤੇ ਕੇਸਾਂ 'ਚ ਨਹੀਂ ਵੀ ਮਿਲਦੀ।